ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲਨੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਾਰੰਗ ਛੰਤ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭ ਦੇਖੀਐ ਅਨਭੈ ਕਾ ਦਾਤਾ ਘਟ ਘਟ ਪੂਰਨ ਹੈ ਅਲਿਪਤਾ ਘਟ ਘਟ ਪੂਰਨ ਹੈ ਅਲਪਾਤਾ ਘਟ ਘਟ ਪੂਰਨ ਕਰ ਬਿਸਥੀਰਨ ਜਲ ਤਰੰਗ ਜਿਉਂ ਰਚਨ ਕੀਆ ਹਵ ਰਸ ਮਾਣੇ ਭੋਗ ਘਟਾਣੇ ਆਨ ਨਾ ਬੀਆ ਕੋਥੀਆ ਸਭ ਦੇਖੀਐ ਅਨਭੈ ਕਾ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਭਾਗਾਂ ਵਾਲੇ ਹੋ ਜੋ ਆਪਣੇ ਜ਼ਿੰਦਗੀ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾਉਣ ਵਾਸਤੇ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕਰਕੇ ਬੜੇ ਹੀ ਸਤਿਕਾਰ ਸਹਿਤ ਰਾਗੀ ਸਿੰਘਾਂ ਦੀ ਰਸ ਭਿੰਨੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਜਿਹੜੇ ਸਾਰੇ ਦੁੱਖਾਂ ਦੀ ਨਿਵਰਤੀ ਦਾ ਕਾਰਨ ਹੈ, ਜੇ ਕੋਈ ਟਿਕ ਕੇ ਮਨ ਜੋੜ ਕੇ ਉਸ ਵਾਹਿਗੁਰੂ ਦੀ ਕੀਰਤੀ ਕਰ ਲਵੇ, ਉਹਦੇ ਸਾਰੇ ਹੀ ਦੁੱਖ ਸਾਧ ਸੰਗਤ ਜੀ ਨਿਵਰਤ ਹੋ ਜਾਂਦੇ ਹਨ। ਮਨੁੱਖ ਸੰਸਾਰ ਦੇ ਅੰਦਰ ਬੜੇ ਯਤਨ ਕਰਦਾ ਹੈ ਕਿ ਮੈਂ ਸੁਖੀ ਹੋ ਜਾਵਾਂ, ਧਨ ਦੀ ਖੱਟੀ ਕਰਦਾ ਹੈ, ਹੋਰ ਬਥੇਰਾ ਕੁਛ ਕਰਦਾ ਹੈ, ਲੇਕਿਨ ਜੀਵਨ ਦੇ ਅੰਦਰ ਸੁੱਖ ਨਹੀਂ ਮਿਲਦਾ। ਤੋ ਸਾਹਿਬਾਂ ਨੇ ਇਹ ਸੁਖੈਣ ਤਰੀਕਾ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸਤਸੰਗਤ ਦੁਆਰਾ ਉਸ ਵਾਹਿਗੁਰੂ ਦਾ ਭਜਨ ਕਰੀਏ, ਕੀਰਤੀ ਕਰੀਏ ਉਹਦੀ, ਅਤੇ ਸਾਰੇ ਸੁੱਖ ਪ੍ਰਦਾਨ ਹੋ ਜਾਣਗੇ। ਤੋ ਆਓ, ਜੋ ਲੜੀਵਾਰ ਅੰਮ੍ਰਿਤ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਮਨ ਬਿਰਤੀਆਂ ਜੋੜ ਕੇ ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਨੂੰ ਸਰਵਣ ਕਰੀਏ ਜੀ। ਸਾਰੇ ਹੀ ਪਿਆਰ ਸਹਿਤ ਜੁੜੋ ਔਰ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਾਰੰਗ ਛੰਤ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਦੇਖੀਐ ਅਨਭੈ ਕਾ ਦਾਤਾ। ਸੋ ਸਾਧ ਸੰਗਤ ਜੀਓ, ਪਿੱਛੇ ਆਪਾਂ ਅਸ਼ਟਪਦੀਆਂ ਸੁਣੀਆਂ ਸੀ, ਅਸ਼ਟਪਦੀਆਂ ਦੀ ਸਮਾਪਤੀ ਹੋਈ ਹੈ, ਹੁਣ ਇਹ ਛੰਤ ਆਰੰਭ ਹੋ ਗਿਆ। ਇਹ ਇੱਕ ਛੰਤ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਇਸ ਤੋਂ ਬਾਅਦ ਫਿਰ ਵਾਰ ਸ਼ੁਰੂ ਹੋ ਜਾਣੀ ਹੈ, ਸਾਰੰਗ ਦੀ ਵਾਰ। ਇਹ ਸਾਰੰਗ ਦਾ ਛੰਤ ਹੈ ਸਾਧ ਸੰਗਤ, ਛੰਤ ਚਾਲ ਦਾ ਨਾਮ ਹੈ। ਇਸੇ ਤਰ੍ਹਾਂ ਜਿਹੜੇ ਛੇ ਤੁਕਾਂ ਦਾ ਹੋਵੇ ਪਦ, ਉਹਨੂੰ ਵੀ ਛੰਤ ਕਹਿੰਦੇ ਨੇ। ਇੱਕ ਪੌੜੀ ਜਿਹਦੇ 'ਚ ਛੇ ਤੁਕਾਂ ਹੋਣ, ਉਹ ਛੰਤ ਕਹਾਉਂਦੀਆਂ ਨੇ। ਜਿੱਦਾਂ ਤੁਸੀਂ ਆਮ ਤੌਰ 'ਤੇ ਪੜ੍ਹਦੇ ਹੋ, ਦੋ ਪਦੇ, ਚੌ ਪਦੇ, ਪੰਚ ਪਦਾ, ਅਸ਼ਟਪਦੀ, ਇਹ ਪਦਿਆਂ ਦਾ ਨਾਮ ਹੈ ਵੀ ਇੰਨੇ ਪਦੇ ਨੇ। ਜਿਹਦੇ ਅੱਗੇ ਏਕਾ ਲਿਖਿਆ ਹੋਵੇ ਉੱਥੇ ਇੱਕ ਪਦਾ ਪੂਰਾ ਹੋ ਜਾਂਦਾ ਹੈ। ਦੋ ਲਿਖੇ ਹੋਣ, ਦੂਸਰਾ ਨੰਬਰ ਪਾਇਆ ਹੋਵੇ ਦੋ ਪਦੇ, ਤਿੰਨ ਜਿੱਥੇ ਲਿਖਿਆ ਹੁੰਦਾ ਉੱਥੇ ਤਿੰਨ ਪਦੇ, ਤੇ ਪਦੇ ਆਉਂਦਾ ਹੈ, ਚਾਰ ਦੇ ਚੌ ਪਦੇ ਆਉਂਦੇ ਨੇ। ਇਹ ਪਦੇ, ਇੱਕ ਪਦਾ ਹੁੰਦਾ ਹੈ, ਇੱਕ ਤੁਕਾਂ ਹੁੰਦੀਆਂ ਨੇ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਦੋ ਦੋ ਤੁਕਾਂ ਦੇ ਬਾਅਦ ਵੀ ਪਦੇ ਆਉਂਦੇ ਨੇ, ਕਈ ਕਈ ਸ਼ਬਦਾਂ ਵਿੱਚ ਤਿੰਨ ਤੁਕਾਂ ਦੇ ਬਾਅਦ ਇੱਕ ਪਦਾ ਆਉਂਦਾ ਹੈ, ਏਕਾ ਤਿੰਨ ਪੰਕਤੀਆਂ ਤੋਂ ਬਾਅਦ ਲਿਖਿਆ ਹੁੰਦਾ ਹੈ, ਕਿਧਰੇ ਕਿਧਰੇ ਚਾਰ ਪਦਿਆਂ ਤੋਂ ਬਾਅਦ, ਵਾਹਿਗੁਰੂ ਚਾਰ ਤੁਕਾਂ ਤੋਂ ਬਾਅਦ ਇੱਕ ਪਦਾ ਆਉਂਦਾ ਹੈ, ਉੱਥੇ ਮਹਾਰਾਜ ਉਹਦੇ ਸਿਰਲੇਖ 'ਤੇ ਹੀ ਲਿਖ ਜਾਂਦੇ ਨੇ। ਇੱਕ ਤੁਕਾ, ਦੋ ਤੁਕੇ, ਜਿੱਥੇ ਸਾਧ ਸੰਗਤ ਛੇ ਤੁਕਾਂ ਹੋਣ ਨਾ, ਫਿਰ ਏਕਾ ਲਿਖਿਆ ਹੋਵੇ, ਉਹ ਛੰਤ ਕਹਾਉਂਦੇ ਨੇ। ਇਹ ਜਿਹੜਾ ਸ਼ਬਦ ਹੈ ਨਾ, ਇਹ ਵੀ ਇਸੇ ਤਰ੍ਹਾਂ ਹੀ ਹੈ, ਤਾਂ ਚਾਰ ਪੌੜੀਆਂ 'ਚ ਹੀ ਨੇ, ਚਾਰ ਪਦਿਆਂ ਦੇ ਵਿੱਚ ਸਾਰਾ ਸ਼ਬਦ ਲਿਖਿਆ ਹੈ, ਲੇਕਿਨ ਇੱਕ ਪਦਾ ਜਿਹੜਾ ਹੈ ਉਹ ਛੇ ਤੁਕਾਂ ਦਾ ਹੈ, ਇਸ ਲਈ ਇਹ ਛੰਤ ਹੈ। ਛੰਤ ਉਚਾਰਨ ਕਰਦੇ ਨੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਆਰੰਭਣ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਰਾਹੀਂ ਇੱਕ ਵਾਹਿਗੁਰੂ ਨੂੰ ਪ੍ਰਾਪਤ ਕਰ ਸਕੀਦਾ ਹੈ। ਇਸ ਪਾਵਨ ਛੰਤ ਦੁਆਰਾ ਉਹ ਵਾਹਿਗੁਰੂ ਦੀ ਸਰਬਗਤਾ ਜੋ ਪਰਮੇਸ਼ਰ ਸਾਰਿਆਂ 'ਚ ਪਲੀਪੂਰਨ ਹੈ, ਘੱਟ ਘੱਟ ਵਾਸੀ ਸਰਬ ਨਿਵਾਸੀ, ਉਹ ਹਰ ਪਾਸੇ ਵਿਆਪਕ ਹੈ ਔਰ ਉਹ ਨਿਰਭੈ ਹੈ, ਭੈ ਤੋਂ ਰਹਿਤ ਹੈ, ਡਰ ਤੋਂ ਰਹਿਤ ਹੈ, ਸਰਬ ਵਿਆਪਕ ਹੈ। ਉਹਦੀ ਸਰਬ ਵਿਆਪਕਤਾ ਬਾਰੇ ਪੰਚਮ ਗੁਰਦੇਵ ਸਾਨੂੰ ਇਹ ਬਚਨ ਸੁਣਾ ਰਹੇ ਨੇ। ਸੋ ਸਭ ਦੇਖੀਏ ਅਨਭੈ ਕਾ ਦਾਤਾ। ਮਹਾਰਾਜ ਕਹਿੰਦੇ ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਸ਼ਬਦ ਅਭਿਆਸ ਕਰਕੇ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਲਈਦੀ ਹੈ ਨਾ, ਫਿਰ ਸਾਰੇ ਪਾਸੇ ਅਨਭੈ ਸਰੂਪ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ। ਜਿੰਨਾ ਚਿਰ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਤਾਂ ਦਿਖਾਈ ਨਹੀਂ ਦਿੰਦਾ। ਜਦੋਂ ਪ੍ਰਾਪਤੀ ਹੋ ਜਾਵੇ ਸ਼ਬਦ ਦੇ ਅਭਿਆਸ ਨਾਲ, ਫਿਰ ਸਾਰੇ ਜੀਵਾਂ ਵਿੱਚ ਜਿੱਥੇ ਕਿੱਥੇ ਵੀ ਉਹ ਦੇਖਣ, ਵਾਹਿਗੁਰੂ ਨਜ਼ਦੀਕ ਦਿਖਦਾ ਹੈ। ਇਹੋ ਜਿਹੇ ਬ੍ਰਹਮ ਗਿਆਨ ਵਿੱਚ ਲੀਨ ਹੋਏ ਨੇ ਰਵਿਦਾਸ ਭਗਤ ਜੀ, ਨਾਮਦੇਵ ਜੀ, ਰਵਿਦਾਸ ਜੀ ਅਤੇ ਆਪਣੇ ਕਬੀਰ ਸਾਹਿਬ ਜੀ, ਜਿੰਨੇ ਵੀ 15 ਭਗਤਾਂ ਦੀ ਬਾਣੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਪੜ੍ਹਦੇ ਹੋ ਨਾ, ਇਹ ਸਾਰੇ ਬ੍ਰਹਮ ਗਿਆਨੀ ਨੇ। ਕਿਉਂਕਿ ਜਿਹੜੀ ਗੁਰਬਾਣੀ ਹੈ ਇਹ ਕੇਵਲ ਨਿਰੋਲ ਬ੍ਰਹਮ ਦਾ ਹੀ ਉਪਦੇਸ਼ ਦਿੰਦੀ ਹੈ, ਇਹਦੇ 'ਚ ਹੋਰ ਕਿਸੇ ਦੀ ਨਹੀਂ ਲਿਖੀ। ਭਗਤ ਤਾਂ ਉਸ ਸਮੇਂ 'ਚ ਬਥੇਰੇ ਸੀਗੇ ਹੋਰ ਵੀ, ਲੇਕਿਨ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨਹੀਂ ਕੀਤੀ। ਔਰ ਕੁਝ ਐਸੇ ਵੀ ਸਲੋਕ ਹਨ ਜਿਹੜੇ ਗੁਰਬਾਣੀ ਦੀ ਕਸਵੱਟੀ 'ਤੇ ਪੂਰੇ ਢੁੱਕਦੇ ਨਹੀਂ, ਉਹ ਵੀ ਗੁਰੂ ਸਾਹਿਬ ਨੇ ਗੁਰਬਾਣੀ 'ਚ ਅੰਕਿਤ ਨਹੀਂ ਕੀਤੇ। ਕਿਉਂਕਿ ਜਿਹੜਾ ਭੋਜਨ ਹੈ ਨਾ, ਆਤਮਿਕ ਭੋਜਨ ਨਾਮ ਦਾ, ਗੁਰਬਾਣੀ ਦਾ, ਇਹ ਬਿਲਕੁਲ ਸ਼ੁੱਧ ਹੈ। ਜਿਵੇਂ ਇੱਕ ਸਿਆਣੀ ਮਾਂ ਆਪਣੇ ਬੱਚੇ ਨੂੰ ਮਿਲਾਵਟੀ ਭੋਜਨ ਨਹੀਂ ਦਿੰਦੀ, ਤਾਕਤਵਰ ਭੋਜਨ ਦਿੰਦੀ ਹੈ, ਚੁਣ ਚੁਣ ਕੇ ਉਹਦੇ ਵਾਸਤੇ ਭੋਜਨ ਬਣਾਉਂਦੀ ਹੈ ਕਿ ਇਹਨੂੰ ਵਧੀਆ ਚੀਜ਼ ਮਿਲੇ। ਇਸ ਤਰ੍ਹਾਂ ਜਿਹੜੀ ਆਤਮਾ ਨੂੰ ਤਗੜਿਆਂ ਕਰੇ, ਇਹੋ ਜਿਹਾ ਭੋਜਨ ਗੁਰੂ ਸਾਹਿਬ ਨੇ ਇਹ ਥਾਲ ਵਿੱਚ 3 ਵਸਤੂ ਪਈ ਉਹ ਦੀ ਬਖਸ਼ਿਸ਼ ਕੀਤੀ ਹੈ, ਇਹ ਭੋਜਨ ਬਣਾਇਆ। ਮਹਾਰਾਜ ਕੋਲ ਹੋਰ ਵੀ ਬਥੇਰੇ ਆਏ ਸੀ ਗੁਰਬਾਣੀ ਲਿਖਾਉਣ ਵਾਸਤੇ। ਲਾਹੌਰ ਦਾ ਬੜਾ ਪ੍ਰਸਿੱਧ ਭਗਤ ਸੀ, ਦੁਨੀਆ 'ਚ ਮੰਨਿਆ ਗਿਆ ਹੋਇਆ, ਕਾਨਾ ਉਹਦਾ ਨਾਮ ਸੀ, ਪੀਲੂ, ਸੌ ਹੁਸੈਨ, ਇਹ ਸਾਰੇ ਆਏ ਸਨ ਮਹਾਰਾਜ ਦੇ ਕੋਲ, ਪਰ ਮਹਾਰਾਜ ਨੇ ਉਹਨਾਂ ਦੀ ਬਾਣੀ ਨਹੀਂ ਲਿਖੀ। ਕਿਉਂਕਿ ਪਹਿਲਾਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਾਣੀ ਉਚਾਰੋ, ਉਹਨਾਂ ਬਾਣੀ ਉਚਾਰੀ, ਦੇਖਿਆ ਇਹ ਗੁਰਮਤ ਦੀ ਕਸਵੱਟੀ 'ਤੇ ਪੂਰੀ ਨਹੀਂ ਹੈ। ਕਿਸੇ ਨੇ ਇਸਤਰੀ ਜਾਤ ਨੂੰ ਭੰਡ ਦਿੱਤਾ, ਕਿਸੇ ਨੇ ਕਿਹਾ ਵੀ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਸਭ ਗਾਵੈ, ਵੀ ਮੈਂ ਉਹ ਹਾਂ, ਉਹ ਹਾਂ, ਮੈਂ ਬ੍ਰਹਮ ਹਾਂ, ਮੈਂ ਬ੍ਰਹਮ ਹਾਂ। ਮਹਾਰਾਜ ਨੇ ਸੁਣੀ ਜਦੋਂ ਬਾਣੀ, ਇਹ ਤਾਂ ਹੰਕਾਰ ਨੂੰ ਜਨਮ ਦੇਣ ਵਾਲੀ ਹੈ। ਮਹਾਰਾਜ ਨੇ ਕਿਧਰੇ ਵੀ ਮੈਂ ਨਹੀਂ ਕਿਹਾ, ਮਹਾਰਾਜ ਨੇ ਤੂੰ ਤੂੰ ਕਿਹਾ ਹੈ। ਬੇਨਤੀਆਂ ਕਰਨ ਦੀ ਜਾਚ ਦਿਖਾਈ ਮਹਾਰਾਜ ਨੇ, ਸਿਖਾਈ ਸਾਨੂੰ, ਭਾਵੇਂ ਕਿ ਆਪ ਪਰਮੇਸ਼ਰ ਸਰੂਪ ਸਨ, ਫਿਰ ਵੀ ਗੁਰਬਾਣੀ ਦੇ ਵਿੱਚ ਹਰ ਥਾਂ 'ਤੇ ਨਿਮਰਤਾ ਭਾਵ ਨਾਲ ਬੇਨਤੀ ਕਰਨ ਦੀ ਜਾਚ ਸਿਖਾਈ ਹੈ, ਵੀ ਝੁੱਕ ਕੇ ਮਹਾਰਾਜ ਅੱਗੇ ਬੇਨਤੀ ਕਰਨੀ ਵੀ ਮੈਂ ਔਗੁਣ ਆ ਰਹਾ ਹਾਂ, ਮੇਰੇ 'ਚ ਬਹੁਤ ਔਗੁਣ ਨੇ, ਮੈਂ ਪਾਪਾਂ ਦਾ ਭਰਿਆ ਹੋਇਆ ਹਾਂ। ਇਹ ਜਾਚ ਸਿਖਾਈ ਹੈ ਬੇਨਤੀ ਕਰਨ ਦੀ। ਇਸ ਲਈ ਐਸੀ ਇਹ ਅੰਮ੍ਰਿਤ ਬਾਣੀ ਹੈ, ਜਿਹੜਾ ਇਹਨੂੰ ਜਪਦਾ ਹੈ ਅਨਭੈ ਕਾ ਦਾਤਾ,
ਉਹ ਵਾਹਿਗੁਰੂ ਜਿਹੜਾ ਨਿਰਭਉ ਹੈ, ਅਨਭੈਤਾ ਦੇਣ ਵਾਲਾ ਆਪਣੇ ਭਗਤਾਂ ਨੂੰ, ਜਿਹੜਾ ਉਹਨੂੰ ਜਪਦਾ ਹੈ ਨਿਰਭਉ ਜਪੈ ਸਗਲ ਭਉ ਮਿਟੈ, ਉਹਨਾਂ ਦੇ ਵਿੱਚੋਂ ਵੀ ਡਰ ਦੂਰ ਹੋ ਜਾਂਦੇ ਨੇ। ਗੁਰਮੁਖ ਦੀ ਅਵਸਥਾ ਹੀ ਇਹ ਹੈ ਨਾ, ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ, ਆਮ ਤੌਰ 'ਤੇ ਅਸੀਂ ਗਿਆਨਵਾਨ ਪੁਰਸ਼ ਕਹਿੰਦੇ ਜਿਹਨੇ ਚਾਰ ਕਿਤਾਬਾਂ ਪੜ੍ਹੀਆਂ ਹੋਣ, ਜਿਹੜਾ ਥੋੜ੍ਹਾ ਬਹੁਤਾ ਗਿਆਨ ਰੱਖਦਾ ਹੋਵੇ ਅਸੀਂ ਉਹਨੂੰ ਕਹਿੰਦੇ ਗਿਆਨੀ ਜੀ। ਗਿਆਨੀ ਜੀ ਸ਼ਬਦ ਨਾਲ ਅਸੀਂ ਸੰਬੋਧਿਤ ਕਰਦੇ ਹਾਂ ਵੀ ਇਹ ਇਹਨੇ ਕੋਈ ਪੜ੍ਹਿਆ ਹੋਇਆ ਹੈ, ਜਾਂ ਧਰਮ ਦੀਆਂ ਪੁਸਤਕਾਂ ਪੜ੍ਹੀਆਂ ਹੋਣਗੀਆਂ, ਜਾਂ ਕੋਈ ਹੋਰ ਗਿਆਨ ਪੜ੍ਹਿਆ ਹੋਵੇਗਾ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੁੱਛੋ ਵੀ ਗਿਆਨੀ ਕੌਣ ਹੈ, ਮਹਾਰਾਜ ਕਹਿੰਦੇ ਉਹ ਗਿਆਨੀ ਨਹੀਂ ਜਿਹਨੇ ਗਿਆਨ ਦੁਨੀਆ ਦਾ ਲਿਆ ਹੋਵੇ। ਸਾਹਿਬ ਪਰਿਭਾਸ਼ਾ ਕੁਝ ਵੱਖਰੀ ਦੱਸਦੇ ਨੇ, ਮਹਾਰਾਜ ਦੀ ਅੰਮ੍ਰਿਤ ਬਾਣੀ 'ਚ ਸ਼ਬਦ ਆਉਂਦੇ ਨੇ, ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਅਸੀਂ ਤਾਂ ਉਹਨੂੰ ਗਿਆਨੀ ਕਹਿੰਦੇ ਹਾਂ ਜਿਹੜਾ ਨਾ ਕਿਸੇ ਨੂੰ ਪੈ ਦਿੰਦਾ ਹੈ ਅਤੇ ਨਾ ਕਿਸੇ ਦਾ ਪੈ ਚੱਲਦਾ। ਹੁਣ ਬਿਲਕੁਲ ਹੀ ਉਲਟ ਹੋ ਗਿਆ ਹੈ, ਅਸੀਂ ਗਿਆਨੀ ਕਹਿੰਦੇ ਹਾਂ ਜਿਹਨੇ ਵਿਦਵਤਾ ਲਈ ਹੈ, ਗ੍ਰੰਥ ਪੜ੍ਹੇ ਨੇ, ਪਰ ਮਹਾਰਾਜ ਕਹਿੰਦੇ ਉਹ ਨਹੀਂ ਗਿਆਨੀ। ਗਿਆਨੀ ਉਹ ਹੈ ਜਿਹੜਾ ਪੈ ਨਾ ਦੇਵੇ ਅਤੇ ਨਾ ਕਿਸੇ ਦਾ ਚੱਲੇ, ਬ੍ਰਹਮ ਗਿਆਨੀ ਇਹੋ ਜਿਹੇ ਹੁੰਦੇ ਨੇ। ਜਿਹੜੇ ਮਰਜ਼ੀ ਭਗਤ ਦਾ ਜੀਵਨ ਪੜ੍ਹ ਕੇ ਦੇਖ ਲਓ, ਐਡੀ ਨਿਰਭੈਤਾ। ਕਬੀਰ ਸਾਹਿਬ ਕਾਂਸ਼ੀ ਵਿਦਵਾਨਾਂ ਦੇ ਗੜ੍ਹ 'ਚ ਰਹਿੰਦੇ ਸੀ, ਉੱਥੇ ਹੀ ਉਹਨਾਂ ਦਾ ਜੀਵਨ ਜਿਹੜਾ ਬਤੀਤ ਹੋਇਆ ਹੈ। ਕਿੱਡੇ ਕਿੱਡੇ ਵਿਦਵਾਨ ਸੀ, ਕਬੀਰ ਸਾਹਿਬ ਨਾਲ ਚਰਚਾ ਹੁੰਦੀ, ਹਾਰ ਕੇ ਅਤੇ ਇਹਨਾਂ ਨੂੰ ਮਰਵਾਉਣ ਵਾਸਤੇ ਬਾਦਸ਼ਾਹ ਕੋਲ ਪਕੜਾ ਦਿੱਤਾ ਸੀ ਸਾਧ ਸੰਗਤ, ਮੌਤ ਦੀ ਸਜ਼ਾ ਵੀ ਹੋ ਗਈ ਸੀ, ਲੇਕਿਨ ਸੱਚ ਬੋਲਣ ਤੋਂ ਕਦੇ ਡਰੇ ਨਹੀਂ। ਕਿਉਂਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਇਹ ਸਮਝ ਗਏ ਸੀ। ਅਤੇ ਬ੍ਰਹਮ ਗਿਆਨੀ ਇਹੋ ਜਿਹਾ ਹੋ ਸਕਦਾ ਹੈ, ਸਧਾਰਨ ਮਨੁੱਖ ਨਹੀਂ। ਇਸ ਲਈ ਅਨਭੈ ਕਾ ਦਾਤਾ ਸਭ ਦੇਖੀ ਹੈ, ਸਾਰੇ ਪਾਸੇ ਉਸ ਅਨਭੈਤਾ ਦਾ ਦਾਤਾ ਵਾਹਿਗੁਰੂ ਨੂੰ ਦੇਖਦੇ ਨੇ ਜਿਹੜੇ ਨਾਮ ਜਪਦੇ ਹਨ। ਘੱਟ ਘੱਟ ਪੂਰਨ ਹੈ ਅਲਪਾਤਾ, ਘਟਾਂ ਘਟਾਂ ਦੇ ਵਿੱਚ ਸਾਰੇ ਪਾਸੇ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਉਹ ਤਾਂ ਸਾਰੇ ਘਟਾਂ ਘਟਾਂ 'ਚ ਵਸ ਰਿਹਾ ਹੈ। ਪਲੀ ਪੂਰਨ ਹੈ, ਪੂਰਾ ਹੈ ਸਾਰੇ ਪਾਸੇ, ਊਰਾ ਨਹੀਂ ਕਿਧਰੇ ਵੀ, ਜਿੱਥੇ ਕਿਤੇ ਵੀ ਦੇਖ ਲਓ ਉੱਥੇ ਹੀ ਹੈ ਉਹ। ਕਿਉਂਕਿ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਾਰੇ ਬ੍ਰਹਮੰਡਾਂ ਦਾ ਮਾਲਕ ਹੈ ਉਹ। ਪੂਰਨ ਹੈ ਅਲਿਪਤਾ, ਸਾਰੇ ਜੀਵਾਂ ਦੇ ਵਿੱਚ ਹੁੰਦਿਆਂ ਵੀ ਨਿਰਲੇਪ ਹੈ ਵਿਕਾਰਾਂ ਤੋਂ, ਔਗੁਣਾਂ ਤੋਂ, ਦੁੱਖਾਂ ਤੋਂ, ਇਹਨਾਂ ਚੀਜ਼ਾਂ ਤੋਂ ਅਲਿਪਤ ਹੈ, ਨਿਰਲੇਪ ਹੈ ਉਹ ਪਰਮੇਸ਼ਰ। ਕਿਉਂਕਿ ਪਰਮਾਤਮਾ ਨੂੰ ਮਾਇਆ ਦਾ ਪ੍ਰਭਾਵ ਜਿਹੜਾ ਹੈ ਨਾ, ਉਹ ਸਾਧ ਸੰਗਤ ਪਰਮੇਸ਼ਰ ਦੇ ਉੱਤੇ ਨਹੀਂ ਹੁੰਦਾ, ਵਾਹਿਗੁਰੂ ਉੱਤੋਂ ਰਹਿਤ ਹੈ। ਬਾਕੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਇਹਦੇ ਪ੍ਰਭਾਵ ਦੇ ਥੱਲੇ ਹੋ ਕੇ ਦੁਖੀ ਹੋ ਰਹੀ ਹੈ। ਜੰਮਣ ਮਰਨਾ ਇਹ ਕਾਹਦੇ ਵਾਸਤੇ ਹੈ, ਇਹਦਾ ਇਹੀ ਕਾਰਨ ਹੈ, ਇਹਦੇ ਪ੍ਰਭਾਵ ਥੱਲੇ ਹੈ ਮਨੁੱਖ। ਅਤੇ ਗੁਰਮੁਖ ਇਹਦੇ ਪ੍ਰਭਾਵ ਤੋਂ ਉੱਚਾ ਉੱਠ ਜਾਂਦੇ ਨੇ। ਆਤਮਾ ਪਰਾਤਮਾ ਏਕੋ ਕਰੈ ਅੰਤਰ ਕੀ ਦੁਬਦਾ ਅੰਤਰ ਮਰੈ, ਉਹ ਦੁਬਦਾ ਮਾਰ ਲੈਂਦੇ ਨੇ ਹਿਰਦੇ ਵਿੱਚ, ਵਾਹਿਗੁਰੂ ਅਤੇ ਆਤਮਾ ਨੂੰ ਇੱਕ ਜਾਣ ਕੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਨੇ, ਉਹ ਇਹਨਾਂ ਦੁੱਖਾਂ ਤੋਂ ਪਰੇ ਹੋ ਜਾਂਦੇ ਹੈ। ਅਤੇ ਸਾਧ ਸੰਗਤ ਉਹ ਵੀ ਨਿਰਲੇਪ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਵੀ ਇਸ ਮਾਇਆ ਦੀ ਲਪਾਏਮਾਨਗੀ ਪਹੁੰਦੀ ਨਹੀਂ ਹੈ। ਘਟ ਘਟ ਪੂਰਨ ਕਰ ਬਿਸਥੀਰਨ ਜਲ ਤਰੰਗ ਜਿਉਂ ਰਚਨ ਕੀਆ, ਵਾਹਿਗੁਰੂ ਨੇ ਰਚਨਾ ਕੀਤੀ ਹੈ ਸ੍ਰਿਸ਼ਟੀ ਦੀ। ਕਹਿੰਦੇ ਘਟ ਘਟ ਦੇ ਵਿੱਚ ਬਿਸਥੀਰਨ ਵਿਸਥਾਰ ਨਾਲ ਹਰ ਪਾਸੇ ਉਹ ਰਵਿਆ ਹੋਇਆ ਹੈ, ਜਿਵੇਂ ਜਲ ਵਿੱਚੋਂ ਤਰੰਗਾਂ ਹੁੰਦੀਆਂ ਨੇ। ਪਰਮਾਤਮਾ ਓਅੰਕਾਰ ਨੇ ਸੋਚਿਆ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਅਤੇ ਉਹਨੇ ਸ੍ਰਿਸ਼ਟੀ ਰਚ ਦਿੱਤੀ। ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਫਿਰ ਇਉਂ ਸੰਸਾਰ ਦੀ ਪੈਦਾਇਸ਼ ਹੋਈ, ਜਿਵੇਂ ਜਲ ਵਿੱਚੋਂ ਤਰੰਗਾਂ ਉੱਠਦੀਆਂ ਨੇ ਹੁੰਦੀਆਂ, ਅਤੇ ਸਾਧ ਸੰਗਤ ਤੋਂ ਜਲ ਦਾ ਹੀ ਰੂਪ ਹੁੰਦੀਆਂ ਨੇ, ਵੇਖਣ ਨੂੰ ਹੀ ਵੱਖਰੀਆਂ ਜਾਪਦੀਆਂ ਨੇ। ਇਵੇਂ ਹੈ ਤਾਂ ਸਾਰਾ ਬ੍ਰਾਹਮੀ ਸੰਸਾਰ, ਇਹ ਤਰੰਗਾਂ ਦੀ ਨਿਆਈ ਮਨੁੱਖ ਪੈਦਾ ਕੀਤੇ ਨੇ, ਜੀਵ ਪੈਦਾ ਕੀਤੇ ਨੇ, ਬਨਸਪਤੀ ਪੈਦਾ ਕੀਤੀ ਹੈ, ਬ੍ਰਹਿਮੰਡ ਪੈਦਾ ਕੀਤੇ ਨੇ, ਜਲ ਦੀ ਜਿਵੇਂ ਤਰੰਗ ਹੁੰਦੀ ਹੈ ਇਵੇਂ ਇਹ ਸਾਧ ਸੰਗਤ ਜੀ ਵੇਖਣ ਨੂੰ ਵੱਖਰਿਆ ਜਾਪਦੇ ਹਨ, ਲੇਕਿਨ ਹੈ ਇਹ ਸਾਰਾ ਬ੍ਰਹਮੀ ਹੈ। ਹਬ ਰਸ ਮਾਣੇ ਭੋਗ ਘਟਾਣੇ ਆਨ ਨਾ ਬੀਆ ਕੋਥੀਆ। ਹਬ ਰਸ ਮਾਣੇ, ਹਬ ਸਮੂਹ ਰਸਾਂ ਨੂੰ ਮਾਣਦਾ ਹੈ ਪਰਮੇਸ਼ਰ, ਫਿਰ ਵੀ ਨਿਰਲੇਪ ਹੈ, ਭੋਗਾਂ ਨੂੰ ਭੋਗ ਰਿਹਾ ਤੇ ਵੀ ਨਿਰਲੇਪ ਹੈ, ਕਿਉਂਕਿ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਉਹ ਵਾਹਿਗੁਰੂ ਭੋਗੀਆਂ ਵਿੱਚ ਭੋਗੀ ਰੂਪ ਹੈ, ਹੈ ਸਾਰਿਆਂ ਵਿੱਚ ਹੀ ਹੈ ਸਾਧ ਸੰਗਤ। ਜਿੱਥੇ ਮਨੁੱਖ ਰਸ ਲੈਂਦਾ ਹੈ, ਰਸੀਅੜਾ ਵੀ ਆਪ ਹੈ, ਭੋਗੀ ਵੀ ਆਪ ਹੈ। ਆਨ ਨਾ ਬੀਆ ਕੋਥੀਆ, ਬੀਆ ਹੁੰਦਾ ਦੂਜਾ, ਦੂਜਾ ਕੋਈ ਹੈ ਹੀ ਨਹੀਂ ਉਦੋਂ ਬਿਨਾਂ। ਇਹ ਗੱਲ ਦੀ ਸਮਝ ਕਦੋਂ ਆਉਂਦੀ ਹੈ? ਜਦੋਂ ਗਿਆਨਵਾਨ ਹੋ ਜਾਏ, ਜਦੋਂ ਬ੍ਰਹਮ ਗਿਆਨੀ ਬਣ ਜਾਏ, ਉਸ ਤੋਂ ਬਿਨਾਂ ਇਸ ਗੱਲ ਦੀ ਪਕੜ ਨਹੀਂ ਹੋ ਸਕਦੀ ਜੋ ਇਹ ਮਹਾਰਾਜ ਲਿਖ ਰਹੇ ਨੇ ਇੱਥੇ। ਆਨ ਨਾ ਬੀਆ ਕੋਥੀਆ, ਕੋਈ ਹੈ ਹੀ ਨਹੀਂ ਦੂਸਰਾ ਵਾਹਿਗੁਰੂ ਤੋਂ ਬਿਨਾਂ, ਹੈ ਹੀ ਪਰਮੇਸ਼ਰ ਹੈ ਸਾਰੇ ਵਿੱਚ, ਹਰ ਪਾਸੇ ਹੈ ਹੀ ਵਾਹਿਗੁਰੂ ਰਵਿਆ ਹੋਇਆ। ਹਰ ਰੰਗੀ ਇੱਕ ਰੰਗੀ ਠਾਕੁਰ ਸੰਤ ਸੰਗ ਪ੍ਰਭ ਜਾਤਾ। ਹਰ ਰੰਗੀ, ਹਰ ਰੰਗਾਂ ਵਿੱਚ ਵਾਹਿਗੁਰੂ ਹੈ, ਇੱਕ ਰੰਗੀ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਮਹਾਰਾਜ ਕਹਿੰਦੇ ਇੱਕ ਵਿੱਚ ਇੱਕ ਰੰਗ ਹੋ ਕੇ ਸਰਗੁਣ ਦੇ ਵਿੱਚ ਆਪ ਬੈਠਾ ਹੋਇਆ ਹੈ ਵਾਹਿਗੁਰੂ, ਨਿਰਗੁਣ ਦੇ ਵਿੱਚ ਇੱਕ ਰੂਪ ਹੈ, ਉਹ ਬਿਆਨ ਕਰਨ ਤੋਂ, ਵਰਣਨ ਕਰਨ ਤੋਂ ਪਰੇ ਹੈ। ਨਿਰਗੁਣ ਦੇ ਵਿੱਚ ਕੀ ਤੁਸੀਂ ਵਰਣਨ ਕਰੋਗੇ, ਉਹਦਾ ਕੀ ਰੂਪ ਹੈ, ਕੀ ਰੰਗ ਹੈ? ਮਹਾਰਾਜ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰਪਾਤ ਨਹਿਨ ਜੇ ਰੂਪ ਰੰਗ ਰੇਖ ਪੇਕੂ, ਕਹਿ ਨਾ ਸਕਤ ਕੇ, ਉਹ ਤਾਂ ਕਿਹਾ ਹੀ ਨਹੀਂ ਜਾ ਸਕਦਾ। ਸਰਗੁਣ ਦੇ ਵਿੱਚ ਰੰਗਾਂ ਰੰਗਾਂ ਦਾ ਹੋ ਕੇ ਬੈਠਾ ਹੋਇਆ, ਬਹੁਤ ਸਾਰੇ ਰੰਗ ਬਣਾਏ ਹੋਏ ਨੇ। ਇਸ ਲਈ ਹਰ ਰੰਗੀ ਇੱਕ ਰੰਗੀ ਠਾਕੁਰ, ਦੋਨਾਂ 'ਚ ਤੂੰ ਹੀ ਹੈ। ਸੰਤ ਸੰਗ ਪ੍ਰਭ ਜਾਤਾ, ਇਹ ਸੰਤਾਂ ਮਹਾਤਮਾ ਦੀ ਸੰਗਤ ਕਰਨ ਤੋਂ ਹੀ ਇਸ ਗੱਲ ਦੀ ਸਮਝ ਆਈ ਹੈ, ਪਹਿਲਾਂ ਨਹੀਂ ਸੀ ਆਉਂਦੀ ਸਮਝ, ਗੁਰਮੁਖਾਂ ਦੀ ਸੰਗਤ ਕਰਕੇ ਇਸ ਗੱਲ ਦਾ ਭਰੋਸਾ ਬਣ ਗਿਆ। ਨਾਨਕ ਦਰਸ ਲੀਨਾ ਜਿਉਂ ਜਲ ਮੀਨਾ, ਸਭ ਦੇਖੀਏ ਅਨਪੈ ਕਾ ਦਾਤਾ। ਸਾਰੇ ਪਾਸੇ ਅਨਪੈ ਦਾ ਦਾਤਾ ਵਾਹਿਗੁਰੂ ਦੇਖ ਲਿਆ ਹੈ ਅਸੀਂ, ਪੰਜਵੇਂ ਪਾਤਸ਼ਾਹ ਕਹਿੰਦੇ। ਨਾਨਕ ਦਰਸ ਲੀਨਾ ਜਿਉਂ ਜਲ ਮੀਨਾ, ਹੁਣ ਦਰਸ਼ਨਾਂ 'ਚ ਇੱਦਾਂ ਲੀਨ ਹੋ ਗਏ ਹਾਂ ਜਿੱਦਾਂ ਜਲ ਮੀਨਾ ਮੱਛ ਹੁੰਦਾ ਨਾ, ਜਲ ਵਿੱਚ ਮੱਛੀ ਜਿਵੇਂ ਪਾਣੀ ਵਿੱਚ ਲੀਨ ਹੋ ਜਾਂਦੀ ਹੈ, ਉਹ ਪਾਣੀ ਤੋਂ ਵੱਖਰੀ ਨਹੀਂ ਰਹਿ ਸਕਦੀ। ਫਿਰ ਜੇ ਕੋਈ ਪਕੜ ਕੇ ਉਹਨੂੰ ਵੱਖਰੀ ਕਰ ਦੇਵੇ ਨਾ, ਤੜਪ ਤੜਪ ਕੇ ਮਰ ਜਾਏਗੀ ਸਾਧ ਸੰਗਤ, ਲੇਕਿਨ ਪਾਣੀ ਤੋਂ ਵਿਛੋੜਾ ਸਹਿ ਨਹੀਂ ਸਕਦੀ ਉਹ। ਗੁਰਮੁਖ ਵੀ ਇਹੋ ਜਿਹੇ ਹੁੰਦੇ ਨੇ, ਉਹ ਵਾਹਿਗੁਰੂ ਰੂਪੀ ਜਲ ਤੋਂ ਬਿਨਾਂ ਰਹਿ ਨਹੀਂ ਸਕਦੇ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਉ। ਇੱਕ ਘੜੀ ਨਹੀਂ ਰਹਿ ਸਕਦੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰ ਹੈ, ਬਹੁਤ ਲੰਮਾ ਸਮਾਂ ਪ੍ਰਤੀਤ ਹੋਣ ਲੱਗ ਪੈਂਦਾ ਹੈ। ਜਲ ਬਿਨਾਂ ਜਿਵੇਂ ਮਰਨਾ ਹੁੰਦਾ ਮੱਛੀ ਦਾ, ਇਵੇਂ ਗੁਰਮੁਖਾਂ ਦਾ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮਰਨਾ ਹੁੰਦਾ ਹੈ। ਕੌਣ ਉਪਮਾ ਦਿਓ ਕਵਨ ਵਡਾਈ, ਪੂਰਨ ਪੂਰ ਰਹੋ ਸਭ ਠਾਈ। ਕੀ ਉਪਮਾ ਦਈਏ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ, ਉਹ ਕਿਹੋ ਜਿਹਾ ਹੈ, ਕੌਣ ਵਡਾਈ, ਉਹਦੀ ਵਡਿਆਈ ਮੈਂ ਕਿਵੇਂ ਕਰਾਂ? ਪੂਰਨ ਪੂਰ ਰਹੋ ਸਭ ਠਾਈ, ਜਿਹੜਾ ਸਾਰੇ ਪਾਸੇ ਹੈ, ਸਾਰੀਆਂ ਜਗਾਵਾਂ 'ਤੇ ਹੈ। ਜਲ ਥਲ ਮਹੀਅਰ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਹੈ ਤਾਂ ਏਕੰਕਾਰ ਹੀ ਨਾ, ਅਨੇਕ ਭਾਂਤਾਂ ਦੇ ਨਾਲ ਪਸਰਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਜਲੇ ਹਰੀ ਥਲੇ ਹਰੀ, ਜਲਸ ਹਰੀ ਥਲਸ ਹਰੀ, ਹਰੀ 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 ਹਰੀ। ਉਹ ਤਾਂ ਵਾਹਿਗੁਰੂ ਹੀ ਸਾਰੇ ਪਾਸੇ ਹੀ ਹੈ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪਰਮੇਸ਼ਰ ਦੀ ਜੋਤ ਨਹੀਂ ਹੈ। ਇਸ ਲਈ ਉਹ ਪੂਰਨ ਪੂਰ ਸਾਰੇ ਪਾਸੇ ਹੀ ਪਲੀਪੂਰਨ ਹੈ। ਪੂਰਨ ਮਨਮੋਹਨ ਘਟ ਘਟ ਸੋਹਨ, ਜਬ ਖਿੰਚੈ ਤਬ ਛਾਈ। ਉਹਦੀ ਜੋਤ ਪਲੀਪੂਰਨ ਵਾਹਿਗੁਰੂ ਦੀ ਸਾਰੇ ਜੀਵਾਂ ਦੇ ਵਿੱਚ ਹੋ ਰਹੀ ਹੈ, ਸਭ ਦੇ ਮਨਾਂ ਨੂੰ ਮੋਹਣ ਵਾਲਾ ਵਾਹਿਗੁਰੂ ਘਟਾਂ ਘਟਾਂ 'ਚ ਵੱਸ ਰਿਹਾ ਹੈ। ਤਾਂ ਹੀ ਇਹ ਸ੍ਰਿਸ਼ਟੀ ਸੋਭ ਰਹੀ ਹੈ। ਆ ਜਿਹੜਾ ਮਨੁੱਖ ਸੋਭਾ ਪਾ ਰਿਹਾ ਹੈ ਨਾ, ਸੁੰਦਰ ਸਰੂਪ ਜਿਹੜਾ ਵਾਹਿਗੁਰੂ ਨੇ ਦਿੱਤਾ, ਇਹ ਉਨਾ ਚਿਰ ਹੈ ਜਿੰਨਾ ਚਿਰ ਪਰਮੇਸ਼ਰ ਇਹਦੇ ਵਿੱਚ ਹੈ, ਜਿੰਨਾ ਚਿਰ ਆਤਮਾ ਜੋਤ ਇਹਦੇ ਵਿੱਚ ਹੈ। ਜਦੋਂ ਜੋਤ ਨਿਕਲ ਜਾਏ, ਜਬ ਖਿੰਚੈ ਤਬ ਛਾਈ, ਛਾਈ ਹੁੰਦੀ ਖੇ ਸਵਾਹ, ਵਿੱਚੋਂ ਦੀ ਜੋਤ ਨਿਕਲ ਜਾਏ ਸਰੀਰ ਕੀ ਹੋ ਜਾਂਦਾ, ਫਿਰ ਸਵਾਹ ਹੋ ਜਾਂਦਾ ਹੈ, ਮਿੱਟੀ ਦੀ ਢੇਰੀ ਹੋ ਜਾਂਦੀ ਹੈ। ਜਬ ਤੂੰ ਆਪਣੀ ਜੋਤ ਖਿੰਚੇ ਪ੍ਰਭ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆ ਨਾ। ਮਹਾਰਾਜ ਕਹਿੰਦੇ ਹੁਣ ਬੰਦਾ ਕਹਿੰਦਾ ਮੈਂ ਹਾਂ ਹਰ ਚੀਜ਼ 'ਚ ਹੰਕਾਰ ਕਰਦਾ। ਜਦੋਂ ਪਰਮਾਤਮਾ ਤੇਰੇ ਵਿੱਚੋਂ ਆਪਣੀ ਜੋਤ ਖਿੱਚ ਲੈਂਦਾ, ਜੇ ਤੇਰੇ ਕੋਲ ਕੋਈ ਸਤਾ ਹੈ ਤਾਂ ਤੂੰ ਉਦੋਂ ਕੁਝ ਕਰਕੇ ਵਿਖਾ ਭਾਈ, ਉਦੋਂ ਤੋਂ ਬੋਲਿਆ ਵੀ ਨਹੀਂ ਜਾਂਦਾ। ਬਾਬਾ ਬੋਲ ਤੇ ਕਹਾਂ ਗਏ, ਦੇਹੀ ਕੇ ਸੰਗ ਰਹਿ ਤੇ, ਉਹ ਕਿੱਥੇ ਗਏ ਹੁਣ। ਇਸ ਲਈ ਉਹਦੀ ਜੋਤ ਹੀ ਹੈ, ਜਦੋਂ ਖਿੱਚ ਲੈਂਦਾ ਹੈ ਉਦੋਂ ਛਾਈ ਖੇ ਹੋ ਜਾਂਦੀ ਹੈ, ਸਵਾਹ ਹੋ ਜਾਂਦੀ ਹੈ। ਕਿਉਂ ਨਾ ਅਰਾਦੋ ਮਿਲ ਕਰ ਸਾਧੋ, ਘਰੀ ਮੋਹਤ ਬੇਲਾ ਆਈ। ਮਹਾਰਾਜ ਕਹਿੰਦੇ ਕਿਉਂ ਨਾ ਮਿਲੀਏ ਸਾਧੂਆਂ ਨੂੰ, ਕਿਉਂ ਨਾ ਮਿਲ ਕੇ ਸਤਸੰਗਤ ਵਿੱਚ ਅਰਾਧੀਏ ਵਾਹਿਗੁਰੂ ਨੂੰ। ਕੀ ਪਤਾ ਹੈ ਸਮੇਂ ਦਾ, ਕੀ ਪਤਾ ਹੈ ਕੋਈ ਕਦੋਂ ਸਾਹ ਖਿੱਚ ਲੈਣੇ ਨੇ, ਕਦੋਂ ਕਾਲ ਨੇ ਆ ਘੇਰਾ ਪਾਉਣਾ, ਕਦੋਂ ਮੌਤ ਨੇ ਆ ਕੇ ਡੰਕਾ ਵਜਾ ਦੇਣਾ, ਕਿਸੇ ਨੂੰ ਪਤਾ ਹੈ? ਨਹੀਂ ਪਤਾ ਹੈ। ਘੜੀ ਮੋਹਤ ਵੇਲਾ ਆਈ, ਘੜੀ ਹੁੰਦੀ ਸਤਸੰਗ 24 ਮਿੰਟਾਂ ਦੀ। ਮੋਹਤ ਕਹਿੰਦੇ ਨੇ ਅੱਧੀ ਘੜੀ ਨੂੰ 12 ਮਿੰਟਾਂ ਦੀ। ਸਾਹਿਬ ਕਹਿੰਦੇ ਕੀ ਪਤਾ ਅਗਲੇ 24 ਮਿੰਟ ਜਾਂ ਅਗਲੇ 12 ਮਿੰਟ ਵੀ ਆਉਣੇ ਕਿ ਨਹੀਂ ਆਉਣੇ। ਇਹ ਬੰਦਾ ਤਾਂ ਦਮ 'ਤੇ ਖੜਾ ਹੈ ਨਾ ਸਤਸੰਗ। ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਹਤ ਨਾ ਜਾਣਾ। ਉਹੀ ਮੋਹਤ ਇੱਥੇ ਲਿਖਿਆ, ਮੋਲਤ ਮੋਹਤ ਨਾ ਜਾਣਾ, ਨਹੀਂ ਜਾਣਿਆ, ਨਹੀਂ ਪਤਾ ਵੀ ਕਿੰਨੇ ਕੁ ਨੇ ਅੱਗੇ ਸਾਹ। ਇਸ ਲਈ ਵੇਲੇ ਵਕਤ ਦੀ ਵਿਚਾਰ ਵਿੱਚ ਨਾ ਪਿਆ ਕਰ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲੇ ਭਗਤ ਹੋਏ। ਜਦੋਂ ਵੀ ਸਮਾਂ ਮਿਲ ਗਿਆ, ਜਦੋਂ ਟਾਈਮ ਮਿਲਦਾ ਹੈ, ਉਦੋਂ ਹੀ ਚੌਂਕੜਾ ਮਾਰ ਲੈ, ਉਦੋਂ ਹੀ ਵਾਹਿਗੁਰੂ ਦਾ ਸਿਮਰਨ ਕਰ ਲੈ। ਤੁਰਦਿਆਂ ਫਿਰਦਿਆਂ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਨੂੰ ਵਾਹਿਗੁਰੂ ਦੇ ਸ਼ਬਦ ਵਿੱਚ ਜੋੜ ਕੇ ਰੱਖਿਆ ਕਰ। ਕੰਮ ਕਾਰ ਕਰਦਿਆਂ, ਧੰਦੇ ਕਰਦਿਆਂ ਵੀ ਪਰਮੇਸ਼ਰ ਦਾ ਸਿਮਰਨ ਹੋ ਸਕਦਾ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸੋ ਇਸ ਲਈ ਘਰੀ ਮੋਹਤ ਬੇਲਾ ਆਈ, ਇਹਦਾ ਪਤਾ ਕਿਸੇ ਨੂੰ ਨਹੀਂ ਵੀ ਕਦੋਂ ਵੇਲਾ ਆ ਜਾਣਾ, ਉਹ ਸਮਾਂ ਕਦੋਂ ਆ ਜਾਣਾ ਹੈ। ਅਰਥ ਦਰਬ ਸਭ ਜੋ ਕਿਛ ਦੀਸੈ, ਸੰਗ ਨਾ ਕਛੂ ਜਾਈ। ਅਰਥ ਹੁੰਦੇ ਨੇ ਪਦਾਰਥ, ਦਰਬ ਹੁੰਦੀ ਹੈ ਮਾਇਆ, ਦਮੜੇ। ਜੋ ਕਿਛ ਦੀਸੈ, ਆ ਸਭ ਕੁਝ ਜੋ ਕੁਝ ਦੀਸੈ ਦਿਖ ਰਿਹਾ ਹੈ ਦ੍ਰਿਸ਼ਟਮਾਨ, ਸੰਗ ਨਾ ਕਛੂ ਜਾਈ, ਕੁਛ ਵੀ ਨਾਲ ਨਹੀਂ ਜਾਣ ਵਾਲਾ, ਕੁਝ ਵੀ ਨਾਲ ਨਹੀਂ ਲੈ ਕੇ ਗਏ। ਕਿੱਡੇ ਵੱਡੇ ਵੱਡੇ ਆਏ ਦੁਨੀਆ 'ਤੇ ਰਾਵਣ ਵਰਗੇ। ਲੰਕਾ ਗੜ ਸੋਏਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕੀ ਲੈ ਗਿਆ? ਕੁਛ ਵੀ ਨਾਲ ਨਹੀਂ ਗਿਆ, ਸਭ ਇੱਥੇ ਹੀ ਰਹਿ ਗਿਆ। ਮਹਾਰਾਜ ਕਹਿੰਦੇ ਇਤਨੇ ਇਤਨੇ ਰਾਜੇ, ਬੜੇ ਬੜੇ ਮਸਤ ਹਾਥੀਆਂ ਵਾਲੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸਵਾਰੇ, ਕੋੜ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਵਾਰੇ, ਭਾਰੀ ਭੁਜਾਨ ਕੇ ਭੂਪਲੀ ਵਿਦਨਿਆਵਤ, ਸੀਸਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਨੰਗੇ ਹੀ ਪੈਰ ਚਲੇ ਗਏ, ਕੀ ਲੈ ਗਏ ਉਹ? ਕਿਉਂਕਿ ਸੰਗ ਨਾ ਕਛੂ ਜਾਈ, ਕੁਛ ਵੀ ਨਾਲ ਨਹੀਂ ਜਾਣ ਵਾਲਾ। ਕਹੋ ਨਾਨਕ ਹਰ ਹਰ ਆਰਾਧੋ, ਕਵਨ ਉਪਮਾ ਦਿਓ ਕਵਨ ਵਡਾਈ। ਮਹਾਰਾਜ ਫਿਰ ਕੀ ਕਰੀਏ ਅਸੀਂ, ਸਾਨੂੰ ਉਪਦੇਸ਼ ਦਿਓ। ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਹਰ ਹਰ ਆਰਾਧੋ, ਕਿਉਂ? ਹਰ ਆਰਾਧ ਸਭੋ ਕਿਛ ਪਾਈਐ, ਕਾਰਜ ਸਗਲੇ ਸਾਧੋ। ਹਰੀ ਨੂੰ ਆਰਾਧੋ, ਹਰ ਹਰ ਆਰਾਧੋ, ਕਵਨ ਉਪਮਾ ਦਿਓ ਕਵਨ ਵਡਾਈ। ਉਹ ਪਰਮਾਤਮਾ ਦੀ ਤਾਂ ਉਪਮਾ ਕੀਤੀ ਨਹੀਂ ਜਾ ਸਕਦੀ, ਕੋਈ ਵਡਿਆਈ ਦੇ ਹੀ ਨਹੀਂ ਸਕਦੇ ਅਸੀਂ ਵੀ ਕਿਹੜੇ ਦ੍ਰਿਸ਼ਟਾਂਤ ਦਈਏ, ਕਿਹਦੇ ਨਾਲ ਦਈਏ ਉਪਮਾ? ਜੇ ਕਹੀਏ ਵੀ ਰੱਬ ਚੰਦ ਵਰਗਾ ਹੈ, ਚੰਦ 'ਤੇ ਵਿਚਾਰਾ ਕਲੰਕੀ ਹੈ, ਉਹਨੂੰ ਤਾਂ ਕਲੰਕ ਲੱਗਾ ਹੋਇਆ, ਰੱਬ ਤਾਂ ਨੇ ਕਲੰਕ ਹੈ। ਸੂਰਜ ਦੇ ਨਾਲ ਉਦਾਹਰਨ ਦਈਏ ਵੀ ਰੱਬ ਸੂਰਜ ਵਰਗਾ ਹੈ, ਬਈ ਸੂਰਜ ਤਾਂ ਤਪਸ਼ ਦਿੰਦਾ ਹੈ, ਸਾੜ ਕੇ ਰੱਖ ਦਿੰਦਾ ਹੈ, ਲੇਕਿਨ ਸਾਡਾ ਪਰਮਾਤਮਾ ਕਿਹੋ ਜਿਹਾ ਹੈ? ਉਹ ਤਾਂ ਠੰਡ ਦੇਣ ਵਾਲਾ ਹੈ, ਠਾਂਡ ਪਾਈ ਕਰਤਾਰੇ, ਹਿਰਦੇ ਨੂੰ ਠੰਡ ਦੇ ਦਿੰਦਾ, ਵਿਕਾਰਾਂ ਵਿੱਚ ਸੜਦੇ ਬਲਦਿਆਂ ਨੂੰ ਸ਼ਾਂਤੀ ਦੇ ਦਿੰਦਾ ਹੈ। ਇਸ ਲਈ ਕੀ ਉਪਮਾ ਕਰੀਏ ਉਹਦੀ, ਕਿਹਦੇ ਨਾਲ ਉਪਮਾ ਕਰੀਏ ਉਹਦੀ? ਕਿ ਉਹ ਜੀ ਚੱਕਰਵਰਤੀ ਰਾਜੇ ਵਰਗਾ, ਰਾਜੇ ਕੀ ਨੇ? ਰਾਜਿਆਂ ਨਾਲ ਵੀ ਉਪਮਾ ਨਹੀਂ ਹੋ ਸਕਦੀ ਵਾਹਿਗੁਰੂ ਦੀ, ਉਹਦੀ ਉਪਮਾ ਕਿਸੇ ਨਾਲ ਵੀ ਨਹੀਂ ਕਰ ਸਕਦੇ ਹਾਂ, ਕਿਉਂਕਿ ਰਾਜਿਆਂ ਤੋਂ ਵੱਡਾ ਰਾਜਾ ਹੈ ਉਹ ਪਰਮੇਸ਼ਰ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਇਸ ਲਈ ਕੌਣ ਉਪਮਾ ਦਿਓ, ਕੌਣ ਵਡਿਆਈ, ਕਿਹੜੀ ਉਪਮਾ ਦਿਆਂ, ਕੀ ਵਡਿਆਈ ਕਰਾਂ ਉਸ ਵਾਹਿਗੁਰੂ ਦੀ? ਬਸ ਉਹਦਾ ਅਰਾਧਨ ਹੀ ਕਰਦੇ ਰਹੀਏ ਰਾਤ ਦਿਨ। ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਹੁਣ ਜਗਿਆਸੂ ਰੂਪ ਹੋ ਕੇ ਸੰਤਾਂ ਮਹਾਤਮਾ ਨੂੰ ਕਹਿੰਦੇ, ਪੁੱਛੀਏ ਵੀ ਮੇਰਾ ਠਾਕੁਰ ਮਾਲਕ ਕਿਹੋ ਜਿਹਾ ਹੈ, ਮੇਰਾ ਮਾਲਕ ਕਿੱਦਾਂ ਦਾ ਹੈ? ਹੀਓ ਅਰਾਪੋ ਦੇਹੋ ਸੰਦੇਸਾ। ਅੱਛਾ, ਜੇ ਸੰਤ ਮਹਾਤਮਾ ਨੂੰ ਜਗਿਆਸੂ ਰੂਪ ਹੋ ਕੇ ਅਸੀਂ ਪੁੱਛਣ ਚਾਹੁੰਦੇ ਹਾਂ ਨਾ ਬਈ ਉਹ ਵਾਹਿਗੁਰੂ ਕਿਹੋ ਜਿਹਾ ਹੈ, ਮਹਾਤਮਾ ਅੱਗਿਓਂ ਕਹਿੰਦੇ ਅਸੀਂ ਦੱਸਦੇ ਹਾਂ ਤੁਹਾਨੂੰ ਕਿਹੋ ਜਿਹਾ ਹੈ, ਲੇਕਿਨ ਪਹਿਲਾਂ ਉਹਦੀ ਤੁਸੀਂ ਕੀ ਦਿਓਗੇ ਜੇ ਅਸੀਂ ਦੱਸਾਂਗੇ ਤਾਂ? ਅਤੇ ਅੱਗਿਓਂ ਬੜੀ ਨਿਮਰਤਾ ਨਾਲ ਮਹਾਰਾਜ ਕਹਿੰਦੇ, ਇੱਦਾਂ ਬੇਨਤੀ ਕਰੀਏ ਕਿ ਮੈਂ ਆਪਣਾ ਹੀਓ ਅਰਾਪੋ ਹਿਰਦਾ ਹੀ ਅਰਪਣ ਕਰ ਦਿੰਦਾ ਹਾਂ, ਮਨ ਦੇ ਦਿੰਦਾ ਹਾਂ। ਦੇਹੋ ਸੰਦੇਸਾ, ਮੈਨੂੰ ਕੋਈ ਸੰਦੇਸ਼ਾ ਤਾਂ ਦੇਵੇ ਉਸ ਪਰਮਾਤਮਾ ਦਾ, ਮੈਨੂੰ ਕੋਈ ਖਬਰ ਸੁਰਤ ਤਾਂ ਦੇਵੇ ਵੀ ਵਾਹਿਗੁਰੂ ਕਿਹੋ ਜਿਹਾ ਹੈ, ਮੈਂ ਉਹਦੇ ਤੋਂ ਆਪਣਾ ਸਾਰਾ ਕੁਛ ਹੀ ਵਾਰ ਦਿਆਂ, ਸਾਰਾ ਕੁਛ ਵਾਰ ਦਿਆਂ। ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ। ਦੇਹੋ ਸੰਦੇਸਾ, ਕੋਈ ਸੰਦੇਸ਼ਾ ਦੇਵੇ ਪ੍ਰਭ ਜੀਓ ਕੈਸਾ, ਵਾਹਿਗੁਰੂ ਮੇਰਾ ਕਿਹੋ ਜਿਹਾ ਹੈ, ਕਹਿ ਮੋਹਨ ਪਰਵੇਸਾ, ਉਹ ਜਿਹੜਾ ਸਾਰਿਆਂ ਵਿੱਚ ਪ੍ਰਵੇਸ਼ ਹੋਇਆ ਹੈ, ਸਭ ਨੂੰ ਮੋਹਣ ਵਾਲਾ ਹੈ ਪਰਮੇਸ਼ਰ, ਉਹ ਕਿਹੋ ਜਿਹਾ ਹੈ? ਹੁਣ ਮਹਾਤਮਾ ਦੱਸਦੇ ਨੇ, ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਂਥਨੰਸਰ ਦੇਸਾ। ਅੰਗ ਅੰਗ ਸੁਖਦਾਈ ਪੂਰਨ, ਉਹ ਵਾਹਿਗੁਰੂ ਕਿੱਦਾਂ ਦਾ ਹੈ? ਸੁਖਦਾਈ ਹੈ। ਹੁਣ ਸੁੱਖ ਕੀ ਹੈ? ਸਾਧ ਸੰਗਤ, ਜਿਸ ਤੋਂ ਸਾਨੂੰ ਖੁਸ਼ੀ ਮਿਲਦੀ ਹੈ, ਅਤੇ ਵਾਹਿਗੁਰੂ ਜਿਨ੍ਹਾਂ ਨੂੰ ਮਿਲ ਜਾਂਦਾ ਬੇਸ਼ੁਮਾਰ ਖੁਸ਼ੀ ਉਹਨਾਂ ਨੂੰ ਹੁੰਦੀ ਹੈ, ਮੁੜ ਕੇ ਦੁੱਖ ਕਦੇ ਨੇੜੇ ਆਉਂਦਾ ਹੀ ਨਹੀਂ, ਅਸਲੀ ਸੁੱਖ। ਉਹ ਸੁੱਖ ਸਾਧ ਸੰਗਤ ਜਿਹੜਾ ਅਸੀਂ ਭਾਲਦੇ ਹਾਂ ਪਦਾਰਥਾਂ ਵਿੱਚੋਂ, ਉਹ ਥੋੜ੍ਹੇ ਟਾਈਮ ਲਈ ਤਾਂ ਲੱਗਦਾ ਸੁੱਖ ਹੈ, ਥੋੜ੍ਹੇ ਟਾਈਮ ਬਾਅਦ ਉਹੀ ਸੁੱਖ ਦੁੱਖਾਂ 'ਚ ਬਦਲ ਜਾਂਦੇ ਨੇ। ਦੁੱਖ ਦਾਰੂ ਸੁੱਖ ਰੋਗ ਪਿਆ, ਉਹ ਰੋਗ ਬਣ ਗਏ ਸੁੱਖ। ਮਹਾਰਾਜ ਕਹਿੰਦੇ ਮੈਂ ਤੈਨੂੰ ਇਹੋ ਜਿਹਾ ਸੁੱਖ ਦੱਸਦਾ ਹੈ, ਉਹ ਕਿਹੜਾ ਸੁੱਖ ਹੈ? ਮਹਾਰਾਜ ਦੀ ਬਾਣੀ 'ਚ ਮਹਾਰਾਜ ਕਹਿੰਦੇ, ਹਲਤ ਸੁੱਖ ਪਲਤ ਸੁੱਖ ਨਿੱਤ ਸੁੱਖ। ਹਰ ਬੰਦਾ ਚਾਹੁੰਦਾ ਮੈਂ ਨਿੱਤ ਸੁਖੀ ਹੋਵਾਂ, ਮੇਰਾ ਪਰਲੋਕ ਵੀ ਸਵੱਲਾ ਹੋ ਜੇ, ਮੇਰਾ ਲੋਕ ਵੀ ਸਵੱਲਾ ਹੋ ਜੇ, ਅਤੇ ਮਹਾਰਾਜ ਕਹਿੰਦੇ ਫਿਰ ਕੀ ਕਿਹਦੇ 'ਚ ਮਿਲਣਾ ਉਹ? ਹਲਤ ਸੁੱਖ ਪਲਤ ਸੁੱਖ ਨਿੱਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਇਹ ਜਾਂਚ ਦੱਸੀ ਹੈ ਮਹਾਰਾਜ ਨੇ, ਹੁਣ ਮਹਾਤਮਾ ਨੂੰ ਪੁੱਛ ਰਹੇ ਨਾ ਵੀ ਕਿਹੋ ਜਿਹਾ ਹੈ। ਮਹਾਰਾਜ ਕਹਿੰਦੇ ਉਹ ਇਹੋ ਜਿਹਾ ਹੈ ਜਿਹੜਾ ਅਸਲੀ ਸੁੱਖ ਹੈ, ਉਹ ਵਾਹਿਗੁਰੂ ਹੈ, ਪਰਮੇਸ਼ਰ ਦੀ ਪ੍ਰਾਪਤੀ ਹੀ ਸੁੱਖ ਹੈ। ਅੰਗ ਅੰਗ ਸੁਖਦਾਈ, ਤੇਰਾ ਅੰਗ ਅੰਗ ਖੁਸ਼ੀ ਦੇ ਵਿੱਚ ਝੂਮ ਉੱਠੇਗਾ। ਪੂਰਨ ਬ੍ਰਹਮਾਈ, ਜਿਹੜਾ ਬ੍ਰਹਮ ਪੂਰਨ ਹੈ, ਸਾਰੇ ਪਾਸੇ ਹੈ, ਥਾਂ ਥਨੰਤਰ ਦੇਸਾ, ਉਹ ਕਿਤੇ ਇੱਕ ਜਗ੍ਹਾ 'ਤੇ ਨਹੀਂ ਹੈ, ਉਹ ਸਾਰੇ ਹੀ ਪਾਸੇ ਹੈ, ਥਾਵਾਂ 'ਤੇ ਹੈ, ਥਾਵਾਂ ਦੇ ਅੰਦਰ ਵੀ ਹੈ, ਅੰਦਰ ਵੀ ਹੈ, ਬਾਹਰ ਵੀ ਹੈ, ਥਾਂ ਥਨੰਤਰ ਆਪ ਹੈ। ਫਿਰ ਇੱਕ ਦੇਸ਼ 'ਚ ਨਹੀਂ ਹੈ ਵੀ ਕਿਤੇ ਦੇਸ਼ 'ਚ ਕੁੱਲੀ ਬਣਾ ਕੇ ਬੈਠਾ ਹੋਇਆ, ਉਹ ਉੱਥੇ ਹੀ ਬਈ ਉਸੇ ਜਗ੍ਹਾ 'ਤੇ ਜਾਣਾ ਪੈਣਾ ਉਹਨੂੰ ਲੱਭਣ ਵਾਸਤੇ? ਨਹੀਂ ਭਾਈ, ਉਹ ਤਾਂ ਸਰਬ ਨਿਵਾਸੀ ਹੈ, ਕਿਧਰੇ ਇੱਕ ਜਗ੍ਹਾ 'ਤੇ ਡੇਰਾ ਪਾ ਕੇ ਨਹੀਂ ਬੈਠਾ ਹੋਇਆ। ਉਹ ਸਰਵ ਵਿਆਪਕ ਹੈ ਪਰਮੇਸ਼ਰ, ਹਰ ਥਾਂ ਹੈ, ਸਾਰੇ ਦੇਸ਼ਾਂ ਵਿੱਚ ਹੈ। ਅਤੇ ਦੂਸਰੀ ਗੱਲ ਮਹਾਰਾਜ ਕਹਿੰਦੇ, ਬੰਧਨ ਅਤੇ ਮੁਕਤਾ ਘੱਟ ਘੱਟ ਜੁਗਤਾ ਕਹਿ ਨਾ ਸਕੋ ਹਰ ਜੈਸਾ। ਉਹਨੂੰ ਪੂਰਨ ਰੂਪ 'ਚ ਤਾਂ ਕੋਈ ਕਹਿ ਨਹੀਂ ਸਕਦਾ, ਲੇਕਿਨ ਉਹ ਬੰਧਨ ਅਤੇ ਮੁਕਤਾ ਹੈ, ਬੰਧਨ ਨਹੀਂ ਹੈ ਉਹਦੇ 'ਚ। ਅਤੇ ਜਿਹੜਾ ਉਹਨੂੰ ਸਿਮਰਦਾ ਹੈ ਨਾ, ਉਹ ਵੀ ਬੰਧਨ ਮੁਕਤ ਹੋ ਜਾਂਦਾ ਹੈ। ਬੰਧਨ ਮੁਕਤ ਸੰਤੋ, ਉਹ ਬੰਧਨ ਮੁਕਤ ਹੋ ਜਾਂਦੇ ਨੇ। ਕਿੰਨਿਆਂ ਕਦੇ ਬੰਧਨ ਮਹਾਰਾਜ ਨੇ ਛੁਡਾਏ, ਪ੍ਰਤੱਖ ਵੀ ਤਾਂ ਛੁਡਾਏ ਹੀ ਹੈ ਨਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਬੰਧਨ ਹੀ ਚੜਾਏ ਨਾ। ਬਾਲਾ ਰਾਓ ਰੁਸਤਮ ਰਾਓ ਦੇ ਬੰਧਨ ਤੋੜਤੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੂਨੇ ਸਤਾਰੇ ਦੀ ਜੇਲ੍ਹ 'ਚੋਂ ਛੁਡਾ ਕੇ ਲੈ ਆਉਂਦੇ। ਇਹ ਹੈ ਪ੍ਰਤੱਖ ਬੰਧਨ, ਜਿਹੜੇ ਬਾਹਰੀ ਤੌਰ 'ਤੇ ਛੁਡਾਏ ਨੇ। ਅਤੇ ਅੰਤਰੀ ਬੰਧਨ ਹੈ ਕਾਮ ਕਰੋ ਲੋਭ ਮੋਹੰਕਾਰ ਦੇ, ਇਹਦੇ ਤੋਂ ਵੀ ਗੁਰੂ ਸਾਹਿਬ ਤੋਂ ਬਿਨਾਂ ਕੋਈ ਨਹੀਂ ਛੁਡਾ ਸਕਦਾ। ਕੋਈ ਇਹੋ ਜਿਹਾ ਸੂਰਮਾ ਹੀ ਹੈ ਨਹੀਂ ਹੋਰ ਜਿਹੜਾ ਇਹਨਾਂ ਤੋਂ ਬਚਾਵੇ। ਅਤੇ ਸਾਹਿਬ ਕਹਿੰਦੇ ਇਸ ਵਾਸਤੇ ਬੰਧਨ ਅਤੇ ਮੁਕਤਾ ਘੱਟ ਘੱਟ ਜੁਗਤਾ, ਜੁਗਤਾ ਜੁੜਿਆ ਹੋਇਆ, ਘਟਾਂ ਘਟਾਂ ਦੇ ਵਿੱਚ ਹੈ ਭਾਈ, ਤੂੰ ਵੀ ਉਹਦੇ ਨਾਲ ਜੁੜਨਾ ਲੋਚ, ਤੂੰ ਵੀ ਉਸ ਵਾਹਿਗੁਰੂ ਨਾਲ ਜੁੜਿਆ ਕਰ। ਕਹਿ ਨਾ ਸਕੋ ਹਰ ਜੈਸਾ, ਕਹਿ ਨਹੀਂ ਸਕਦੇ ਹਾਂ ਵੀ ਕਿਹੋ ਜਿਹਾ ਹੈ ਪਰਮੇਸ਼ਰ। ਦੇਖ ਚਰਿਤ ਨਾਨਕ ਮਨ ਮੋਇਓ, ਪੁੱਛੈ ਦੀਨ ਮੇਰੋ ਠਾਕੁਰ ਕੈਸਾ। ਦੀਨ ਹੋ ਕੇ ਪੁੱਛ, ਨਿਮਰਤਾ ਦੇ ਨਾਲ ਪੁੱਛ, ਹੰਕਾਰ ਨਾ ਕਰ, ਉਹ ਕਿਹੋ ਜਿਹਾ ਹੈ। ਅਤੇ ਮਹਾਰਾਜ ਕਹਿੰਦੇ ਦੇਖ ਚਰਿਤ ਨਾਨਕ ਮਨ ਮੋਇਓ, ਮਨ ਮੋਇਆ ਜਾਂਦਾ ਜਿਹਦੇ ਵੱਲ, ਉਹਦੇ ਚਰਿਤ ਕੌਤਕ ਵੇਖ ਕੇ। ਵਾਹਿਗੁਰੂ ਅੱਖਰ ਦੇ ਅਰਥ ਕੀ ਨੇ? ਸਤ ਸੰਗਤ ਜੀ, ਦੁਨੀਆਂ 'ਚ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਜਿਨ੍ਹਾਂ ਤੋਂ ਬੰਦਾ ਅਸਚਰ ਹੋ ਜਾਵੇ, ਲੇਕਿਨ ਸਾਰੀਆਂ ਚੀਜ਼ਾਂ ਤੋਂ ਪਰੇ ਹੈ ਵਾਹਿਗੁਰੂ। ਵਾਹੇ ਨਾਮ ਅਸਚਰਯ ਕੋ, ਜਿਹਨੂੰ ਦੇਖ ਕੇ ਬੰਦਾ ਅਸਚਰਜ ਹੋ ਜਾਵੇ। ਸਾਹਿਬ ਕਹਿੰਦੇ ਇਸ ਲਈ ਉਹ ਪਰਮੇਸ਼ਰ ਚਰਿਤ, ਉਹਦੇ ਚਰਿੱਤਰ ਦੇਖ ਕੇ ਮਨ ਮੋਹਿਆ ਜਾਂਦਾ ਹੈ, ਉਹ ਅਸਚਰਯ ਹੈ ਪਰਮੇਸ਼ਰ। ਉਹਦੇ ਬਾਬਤ ਪੂਰਨ ਰੂਪ 'ਚ ਕੋਈ ਬਿਆਨ ਨਹੀਂ ਕਰ ਸਕਦਾ। ਕਰ ਕਿਰਪਾ ਆਪਣੇ ਪੈ ਆਇਆ, ਇਸ ਲਈ ਮੈਂ ਜਦੋਂ ਉਸ ਵਾਹਿਗੁਰੂ ਦੇ ਕੋਲ ਆਇਆ ਚੱਲ ਕੇ, ਉਹਨੇ ਫਿਰ ਮੇਰੇ 'ਤੇ ਕੀਤੀ ਕਿਰਪਾ। ਧਨ ਸੋ ਹਿਰਦਾ ਜੇ ਚਰਨ ਵਸਾਇਆ, ਉਹ ਹਿਰਦਾ ਧਨ ਹੈ ਜਿਸ ਹਿਰਦੇ 'ਚ ਗੁਰੂ ਦੇ ਚਰਨ ਵਸਦੇ ਨੇ। ਚਰਨ ਕਿਹੜੇ ਨੇ? ਨਾਮ ਰੂਪ ਚਰਨ, ਇੱਕ ਬਾਹਰੀ ਚਰਨ, ਪ੍ਰਤੱਖ ਚਰਨ, ਜਿਵੇਂ ਦਸਾਂ ਪਾਤਸ਼ਾਹੀਆਂ ਦੇ ਚਰਨਾਂ ਵਿੱਚ ਸੰਗਤਾਂ ਮੱਥਾ ਟੇਕਦੀਆਂ ਸਨ। ਹੁਣ ਸ਼ਬਦ ਗੁਰੂ ਦਿੱਤਾ ਗੁਰੂ ਸਾਹਿਬ ਨੇ, ਅਤੇ ਸ਼ਬਦ ਗੁਰੂ ਦੇ ਚਰਨ ਹੀ ਨਾਮ ਹੈ, ਚਿੱਤ ਚਰਨ ਨਾਮ, ਨਾਮ ਹੀ ਸਾਧ ਸੰਗਤ ਜਿਹਨੂੰ ਹਿਰਦੇ 'ਚ ਧਾਰਨ ਕਰਨਾ ਹੈ। ਇਹ ਚਰਨ ਜਿਨ੍ਹਾਂ ਦੇ ਹਿਰਦੇ 'ਚ ਵਸ ਗਏ ਉਹ ਧਨ ਹਨ। ਚਰਨ ਵਸਾਇਆ ਸੰਤ ਸੰਗਾਇਆ, ਅਗਿਆਨ ਅੰਧੇਰ ਗਵਾਇਆ। ਅਤੇ ਮਹਾਰਾਜ ਜੇ ਚਰਨ ਵਸ ਜਾਣ ਤਾਂ ਫਿਰ ਕੀ ਹੋਏਗਾ? ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਸੰਤ ਸੰਗਾਇਆ, ਜਦੋਂ ਸੰਤਾਂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਰੂਪ ਚਰਨਾਂ ਨੂੰ ਹਿਰਦੇ 'ਚ ਵਸਾ ਲਿਆ ਅਤੇ ਅਗਿਆਨ ਅੰਧੇਰ ਗਵਾਇਆ, ਅਗਿਆਨ ਦਾ ਅੰਧੇਰਾ ਮਿਟ ਗਿਆ, ਫਿਰ ਹਨੇਰਾ ਨਹੀਂ ਰਿਹਾ, ਫਿਰ ਪ੍ਰਕਾਸ਼ ਹੋ ਗਿਆ। ਇਹ ਜਿਤਨੇ ਭਰਮ, ਇਹ ਜਿਤਨੇ ਭਉ, ਇਹ ਸਾਧ ਸੰਗਤ ਅੰਧੇਰੇ ਦੇ ਕਰਕੇ। ਆਮ ਤੌਰ 'ਤੇ ਜੇ ਬਾਹਰੀ ਜ਼ਿੰਦਗੀ ਦੀ ਵੀ ਆਪਾਂ ਗੱਲ ਕਰੀਏ, ਜਿੱਥੇ ਬਹੁਤਾ ਹਨੇਰਾ ਹੋਵੇ ਬੰਦਾ ਡਰਦਾ ਹੈ ਜਾਣ ਨੂੰ, ਜਿੱਥੇ ਬਹੁਤਾ ਹਨੇਰਾ ਹੋਵੇ ਉੱਥੇ ਭਰਮ ਵੀ ਪੈ ਜਾਂਦਾ, ਭੁਲੇਖਾ ਵੀ ਪੈ ਜਾਂਦਾ। ਕਈ ਵੇਲੇ ਰਸਤੇ 'ਚ ਪਈ ਅਤੇ ਰੱਸੀ ਹੁੰਦੀ ਹੈ, ਦੇਖ ਕੇ ਕਹਿੰਦੇ ਉਹ ਸੱਪ ਪਿਆ ਹੈ, ਡਰ ਜਾਂਦਾ ਬੰਦਾ, ਭੁਲੇਖਾ ਕਿੱਥੇ ਹੈ, ਹਨੇਰਾ ਜਿੱਥੇ ਹੋਵੇ। ਅਤੇ ਸਾਡੇ ਅੰਦਰ ਤਾਂ ਹਨੇਰਾ ਹੀ ਹੈ ਨਾ ਗਿਆਨ ਦਾ। ਅਤੇ ਜਦੋਂ ਸਾਧ ਸੰਗਤ ਜੀ ਇਹਦੇ 'ਚ ਪ੍ਰਕਾਸ਼ ਗੁਰੂ ਸਾਹਿਬ ਕਰ ਦਿੰਦੇ ਨੇ ਨਾਮ ਦੀ ਦਾਤ ਦੇ ਕੇ, ਅਤੇ ਫਿਰ ਜਦੋਂ ਪ੍ਰਕਾਸ਼ ਹੋ ਜਾਂਦਾ, ਭਰਮ ਵੀ ਚਲਾ ਜਾਂਦਾ, ਡਰ ਵੀ ਚਲਾ ਜਾਂਦਾ। ਭਇਆ ਪ੍ਰਗਾਸ ਹਿਰਦੈ ਉਲਾਸ, ਪ੍ਰਭ ਲੋੜੀ ਦਾ ਪਾਇਆ। ਜਿਹਨੂੰ ਲੋੜਦੇ ਸੀਗੇ ਨਾ ਪਹਿਲਾਂ, ਲੋੜਦੇ ਚਾਹੁੰਦੇ ਸੀਗੇ, ਉਹ ਹੁਣ ਪਾ ਲਿਆ ਵਾਹਿਗੁਰੂ ਜਦੋਂ ਪ੍ਰਕਾਸ਼ ਹੋ ਗਿਆ। ਜਿੱਥੇ ਹਿਰਦਾ ਪ੍ਰਕਾਸ਼ ਹੋ ਜਾਂਦਾ ਉੱਥੇ ਪਰਮੇਸ਼ੁਰ ਸਾਕਸ਼ਾਤ ਹੋ ਜਾਂਦਾ ਹੈ ਸਾਧ ਸੰਗਤ ਜੀ, ਉੱਥੇ ਪ੍ਰਤੱਖ ਆ ਕੇ ਟਿਕ ਜਾਂਦਾ ਹੈ। ਅਤੇ ਗੁਰਮੁਖਾਂ ਨੇ ਜਿਹਨੂੰ ਲੋੜਦੇ ਸੀ ਉਹ ਹੁਣ ਪਰਮੇਸ਼ੁਰ ਪਾ ਲਿਆ। ਦੁੱਖ ਨਾਠਾ ਸੁੱਖ ਘਰ ਮੈਂ ਬੂਠਾ, ਮਹਾਂ ਆਨੰਦ ਸਹਿਜਾਇਆ। ਉਹਨਾਂ ਦੇ ਸਾਰੇ ਦੁੱਖ ਚਲੇ ਗਏ, ਨਾਠਾ ਹੁੰਦਾ ਨੱਠ ਗਏ, ਦੌੜ ਗਏ, ਸੁੱਖ ਘਰ ਮੈਂ ਬੂਠਾ ਆ ਕੇ ਪ੍ਰਗਟ ਹੋ ਗਏ। ਸੁੱਖ ਜਿਹੜੇ ਨੇ ਹਿਰਦੇ ਰੂਪੀ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਆ ਕੇ ਪ੍ਰਗਟ ਹੋ ਗਏ। ਸੁੱਖ ਮਹਾਂ ਆਨੰਦ ਸਜਾਇਆ, ਮਹਾਂ ਆਨੰਦ ਇੱਕ ਹੁੰਦਾ ਆਨੰਦ ਅਤੇ ਸਾਧ ਸੰਗਤ ਮਹਾਂ ਆਨੰਦ ਸਦਾ ਕਰ ਕੀਰਤਨ, ਮਹਾਂ ਆਨੰਦ ਹੈ ਉਹਦੀ ਕੀਰਤੀ ਦੇ ਵਿੱਚ। ਮਹਾਂ ਆਨੰਦ ਵਾਹਿਗੁਰੂ ਹੈ, ਵਾਹਿਗੁਰੂ ਤੋਂ ਬਿਨਾਂ ਮਹਾਂ ਆਨੰਦ ਨਹੀਂ ਹੈ। ਆਨੰਦ ਸਾਹਿਬ ਦੀ ਸਾਰੀ ਬਾਣੀ ਤੁਸੀਂ ਪੜ੍ਹ ਲਓ, ਆਨੰਦ ਸਾਹਿਬ ਦਾ ਮਤਲਬ ਹੀ ਆਨੰਦ ਵਿੱਚ ਲੀਨ ਹੋਣਾ ਹੈ। ਗੁਰੂ ਸਾਹਿਬ ਨੇ ਉਹ ਭਾਵੇਂ ਸਾਨੂੰ ਨੇਤਰਾਂ ਕਰਕੇ ਕੰਨਾਂ ਕਰਕੇ ਉਪਦੇਸ਼ ਦਿੱਤਾ ਹੈ, ਜਵਾਨ ਲਈ ਦਿੱਤਾ ਹੈ, ਵੱਖਰੇ ਵੱਖਰੇ ਅੰਗਾਂ ਲਈ ਦਿੱਤਾ ਹੈ, ਵਾਸਤਵ ਵਿੱਚ ਦਿੱਤਾ ਕੀ ਉਪਦੇਸ਼, ਗੱਲ ਨਾਮ ਦੀ ਕੀਤੀ ਹੈ। ਅਤੇ ਮਹਾਰਾਜ ਕਹਿੰਦੇ ਅਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਅਤੇ ਕੀ ਹੋਇਆ ਫਿਰ, ਦੁੱਖ ਰੋਗ ਸੰਤਾਪ ਉਤਰੇ, ਉਤਰੇ ਕਦੋਂ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਫਿਰ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਉਹਨਾਂ ਦੇ ਅੰਦਰ ਅਨਾਹਦ ਤੂਰ ਵੱਜਿਆ, ਅਨਾਹਦ ਵਾਜਾ ਵੱਜਿਆ, ਉਹ ਆਨੰਦ ਮਹਾਂ ਆਨੰਦ ਦੀ ਅਵਸਥਾ ਹੈ ਜਿੱਥੇ ਸਾਧ ਸੰਗਤ ਇਹੋ ਜਿਹੀ ਬਖਸ਼ਿਸ਼ ਹੁੰਦੀ। ਉਹ ਪੌੜੀ 'ਚ ਮਹਾਰਾਜ ਨੇ ਪਰਿਭਾਸ਼ਾ ਦਿੱਤੀ ਆਨੰਦ ਸਾਹਿਬ ਦੀ। ਇਸ ਲਈ ਪ੍ਰਭ ਲੋੜੀ ਦਾ ਪਾ ਲਿਆ ਜਦੋਂ, ਅਤੇ ਦੁੱਖ ਨੱਠ ਗਏ, ਸੁੱਖ ਹਿਰਦੇ 'ਚ ਆ ਗਏ, ਮਹਾਂ ਆਨੰਦ ਵਿੱਚ ਸਮਾ ਗਏ। ਕਹੋ ਨਾਨਕ ਮੈਂ ਪੂਰਾ ਪਾਇਆ, ਕਰ ਕਿਰਪਾ ਆਪਣੇ ਪੈ ਆਇਆ। ਹੁਣ ਮੈਂ ਪੂਰਾ ਵਾਹਿਗੁਰੂ ਪਾ ਲਿਆ, ਆਪਣੇ ਪੈ ਆਇਆ। ਉਹ ਵਾਹਿਗੁਰੂ ਆਪਣੇ ਪੈ ਮੇਰੇ ਹਿਰਦੇ ਦੇ ਵਿੱਚ ਆ ਗਿਆ, ਹਿਰਦੇ ਰੂਪੀ ਸੇਜ ਵਿੱਚ ਆ ਕੇ ਮੈਨੂੰ ਸਾਕਸ਼ਾਤ ਉਸਨੇ ਦਰਸ਼ਨ ਦੇ ਦਿੱਤੇ। ਮੈਂ ਪੂਰਾ ਪ੍ਰਭੂ ਪਾ ਲਿਆ, ਮਹਾਤਮਾਵਾਂ ਦੀ ਸੰਗਤ ਨਾਲ, ਸੰਤਾਂ ਦੀ ਸੰਗਤ ਕਰਕੇ, ਸਤਸੰਗਤ ਵਿੱਚ ਜੁੜ ਕੇ ਜਦੋਂ ਨਾਮ ਸਿਮਰਨ ਕੀਤਾ, ਗੁਰੂ ਦੀ ਐਸੀ ਫਿਰ ਰਹਿਮਤ ਹੋਈ ਕਿ ਸਾਧ ਸੰਗਤ ਹੁਣ ਪਰਮਾਤਮਾ ਵਾਹਿਗੁਰੂ ਪਿੱਛੇ ਪਿੱਛੇ ਆਉਂਦਾ, ਹੁਣ ਵਾਹਿਗੁਰੂ ਨਾਲ ਨਾਲ ਚੱਲਦਾ। ਪਹਿਲਾਂ ਤਾਂ ਪਰਮੇਸ਼ਰ ਨੂੰ ਲੱਭਣ ਵਾਸਤੇ ਅਸੀਂ ਦੌੜਦੇ ਸੀ, ਕਦੇ ਇੱਧਰ ਕਦੇ ਉੱਧਰ। ਕਬੀਰ ਸਾਹਿਬ ਕਹਿੰਦੇ ਜਦੋਂ ਅਸੀਂ ਇਹੋ ਜਿਹਾ ਵਾਹਿਗੁਰੂ ਪਾ ਲਿਆ ਨਾ, ਹੁਣ ਰੱਬ ਸਾਨੂੰ ਲੱਭਦਾ ਫਿਰਦਾ ਹੈ। ਕਹਿਤ ਕਬੀਰ ਕਬੀਰ, ਹੁਣ ਕਬੀਰ ਕਬੀਰ ਕਰਦਾ ਪਰਮਾਤਮਾ ਮਗਰ ਮਗਰ, ਪਾਛੇ ਲਾਗੋ ਹਰ ਫਿਰੈ, ਹਰੀ ਪਿੱਛੇ ਲੱਗ ਕੇ ਘੁੰਮਦਾ ਹੈ। ਇਹ ਜੀ ਕਿਰਪਾ ਹੋ ਜਾਂਦੀ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਇਹ ਪਾਵਨ ਸ਼ੰਤ ਵਿੱਚ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਸੋ ਇਹ ਉਪਦੇਸ਼ ਗੁਰੂ ਕਾ ਹਿਰਦੇ 'ਚ ਵਸੇ, ਪਰਮਾਤਮਾ ਦੇ ਸਰੂਪ ਦੇ ਬਾਬਤ ਮਹਾਰਾਜ ਨੇ ਦੱਸਿਆ ਵੀ ਇਹੋ ਜਿਹਾ ਹੈ ਵਾਹਿਗੁਰੂ। ਉਹਨੂੰ ਇਸ ਢੰਗ ਨਾਲ ਪਾਇਆ ਜਾ ਸਕਦਾ, ਉਹਦਾ ਚਿੰਤਨ ਕਰੀਏ, ਸਤਸੰਗਤ ਵਿੱਚ ਮਿਲ ਕੇ ਨਾਮ ਜਪੀਏ, ਉਹਦੀ ਕੀਰਤੀ 'ਚ ਜੁੜੀਏ, ਤਾਂ ਸਾਡਾ ਵੀ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਆਪੇ ਮੇਲੇ ਦੀ ਰਹਿਮਤ ਹੋ ਸਕੇ। ਗੁਰਬਾਣੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ। ਆਓ ਸਾਧ ਸੰਗਤ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ। ਦੁੱਖ ਨਾਠਾ ਸੁੱਖ ਘਰ ਮੈਂ ਬੂਠਾ, ਮਹਾਂ ਆਨੰਦ ਸਹਿਜਾਇਆ, ਕਹੋ ਨਾਨਕ ਮੈਂ ਪੂਰਾ ਪਾਇਆ, ਕਰ ਕਿਰਪਾ ਆਪਣੇ ਪੈ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।